पंकज बंदन सिमरायंगद दुख गुरु अमरदास हृदय नित श्री गुरु रामदास गुण गुरु अर्जन विघ्नन के नाशक विघ्नन हर गोविंद शुभ मत पर काश श्री हर राय जोरी नमो कर जोरी श्री हर कृष्ण मनाए बहो गुरु तेग बहादुर परम कृपाला श्री गुरु गोविंद सिंह तरों तारा
तार
पुन पुन शीसा जी पुन
पुन शीसा
बंदों बार बार जगदीसा एक अंकारा सतगुरु ते प्रसाद सच वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए
दोहरा प्रेम हृदय गद गद गिरा तरयो चरण पर शीस लाए गरे सो नानकी हित सो दीन आशीष
तन तन साहब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साहिब संग जी आओ प्यार सत्कार सहित फतेह उच्चारण करिए वाहेगुरु जी का खालसा वाहेगुरु जी की फतेह धन धन सतगुरु गुरु नानक देव साहब जी महाराज चल रहे लड़ीवार प्रसंग विच श्रवण कर रहे हाँ आप जी हुण जंगल दे विच ही रहिंदे हन अते बाबा मूल चंद जी माता चंदो राणी जी इस जिद ते आए ने कि असीं अपनी सपुत्री बीबी सुलखणी नाल लै के जाणा अते दोवां बच्चियां नूं भी क्योंकि गुरु नानक देव जी ने हुण फकीरी बाणा धारण कर लिया है इन्हां दे पालण दा हुण इत्थे कोई ढंग तरीका नज़र नहीं आउंदा पर बेबे नानकी जी ने बेनती कीती है कि आप जी कृपा करो कि श्री चंद जी ने इत्थे जरूर छड जाओ साडा मन नहीं लगेगा सो श्री चंद जी ने इत्थे छड चले ने अते आप हुण जाण लगे ने वापस आओ प्यार सत्कार सहित श्रवण करदे हां अगे प्रसंग रसना नूं करिए पवित्र गज के आखो सतनाम श्री वाहे
गुरु साहिब जीओ
सतनाम श्री वाहे गुरु
चौपाई श्री चंद जो रहे अवासु तदप उर्मुज बहु तिरवासु
बेबे नानकी जी कहन लगे जे श्री चंद जी इत्थे रहणगे घर तुसी भावें चले भी जाओ मेरा इन्हां दे नाल चित लग्या रहेगा ते मन दे अंदर प्रवास बनिया रहेगा।
लेत देत मासी सुध रहिए आवत जात संदेशे कहिए।
सो कहन लगे मासी जी तुसी बिल्कुल भूल ना जायो किते आउंदे जांदे रहो कोई सुख सुनेहा दिंदे रहो ए कोई सदा इको जा समा नहीं रहिंदा है। मेरे वीर ने कुछ ऐसे कौतुक करने ने दुनिया का सुधार करना है जिदे करके उन्होंने ये लिबास धारण किया है।
बिसर ना जाय उरहित धरिए कदे आप आवन मन करिए।
सो बिल्कुल ही ना विसार दियो मन दे अंदर प्यार भी रखियो कदे आप भी आना करियो कदे असी भी आवांगे।
हमरे अवगुण मन ना विचरिए पासल रोस सर्ब सो हरिए।
साडे जेड़े अवगुण ने हैं तां गुण ही ने पर जे थोनू साडे अवगुण गुण रूप गुण जेड़े अवगुण रूप लगते ने तां तुसी उन्हां नू मन दे अंदरों विसार देना ते पिछला जिहड़ा थोड़ा गुस्सा है वो सारा दूर कर देना।
भयो त्यार चलन को जब ही मिली सुलखनी हित कर तब ही।
जदों त्यार होके चलन लगे ने तां माता सुलखनी जी बहुत प्यार दे नाल बेबे नानकी जी नूं मिले हन।
लोचन नीर विमोचत दौ पई बिरहते दुखिया सो।
दोनों अखां दे विचों जल जा रहा है अते बिरह दे विच विछोड़े दे विच बहुत दुखी हो रहे हन।
दोहरा प्रेम हृदय गद गद गिरा तरियो चरण पर सीस।
प्रेम मन दे अंदर बहुत ज्यादा है गद गद होया मन गिरा जो बाणी है मुख विचों निकलदी नहीं बोलिया जांदा नहीं अते बेबे नानकी जी दे चरणा पर सीस रख दिता।
लाए करे सो नानकी हित सो दीन असीस।
बेबे नानकी जी ने गले दे नाल ला लिया बहुत प्यार दिता असीसां दित्तिया।
चौपाई लक्ष्मी दास सीस कर फेरा करत दुलार प्रेम बहु बेरा।
लक्ष्मी दास जी छोटे साहबजादे गुरु नानक देव जी महाराज जी दे बेबे नानक जी ने उन्हां दे सिर पर भी हाथ फेरिया बहुत लाड़ लड़ाया गोदी चुकिया प्यार कीता।
आनन भनत ना जानत तिनको हेर बिरह होवत दुख मन को।
सो मुख दे विच्चों कुछ कह नहीं सकते उन्हां नूं देख के क्योंकि विछोड़े करके जिहड़ा है वो मन दे अंदर ही बड़ा दुख हो रहा है। दुख नूं जाहर नहीं करदे बाहर कि मैं बहुत दुखी हाँ।
श्री चंद को लै निज अंका सूंगत माता बदन मयंका।
सो श्री चंद जी नूं लै के अपनी गोद विच मत्था सूंघिया तो प्यार दिता।
ज्यों गोवत सै तज ना सकाही क्यों लगाए घर शोरत नाही।
एक अंगी दृष्टान दिता जिमें गऊ बछड़े नूं नहीं छड़ सकती इसे तरीके नाल पहलां तो लैके ही श्री चंद जी बेबे नानकी जी दे पास बहुता रहे त्याग नहीं सकते पर एक माता दा दिल जिन्हां दा पुत्र है माता सुलखनी जी वो भी श्री चंद जी नूं छड़ नहीं सकदे दिलों।
रुदन असर सो बदन बिगोए दोएं दिस मोह बिखै मन पोए।
ਰੋਂਦਿਆਂ ਰੋਂਦਿਆਂ ਅੱਥਰੂਆਂ ਦੇ ਨਾਲ ਮੁੱਖ ਭਿੱਜ ਗਏ, ਵਸਤਰਾਂ 'ਤੇ ਹੰਝੂ ਡਿੱਗੇ ਨੇ। ਦੋਨਾਂ ਪਾਸਿਆਂ ਵੱਲ ਬਹੁਤ ਮੋਹ ਹੈ, ਬੱਚਿਆਂ ਦਾ ਪਿਆਰ ਆ ਰਿਹਾ ਹੈ।
ਸ੍ਰੀ ਜੈ ਰਾਮ ਨਾਨਕੀ ਦਉ, ਲੋਚਨ ਤੇ ਜਲ ਮੋਚਤ ਸੋਉ।
ਸ੍ਰੀ ਜੈ ਰਾਮ ਜੀ ਵੀ, ਬੇਬੇ ਨਾਨਕੀ ਜੀ ਵੀ, ਉਹਨਾਂ ਦੋਨਾਂ ਦੇ ਅੱਖਾਂ ਵਿੱਚੋਂ ਵੀ ਜਲ ਜਾ ਰਿਹਾ ਹੈ।
ਰੁਦਨ ਕਰਤ ਸਭ ਦਾਸੀ ਦਾਸਾ, ਬਿਰਹਿ ਜਾਣਤ ਮਨ ਪਾ ਦੁੱਖ ਰਾਸਾ।
ਉਹ ਦਾਸੀਆਂ ਦੇ ਦਾਸ ਜਿਨ੍ਹਾਂ ਨੇ ਬੜੇ ਚਾਓ ਨਾਲ ਇਹ ਸ਼ਾਦੀ ਦੇਖੀ ਸੀ, ਬਹੁਤ ਖੁਸ਼ੀਆਂ ਮਨਾਈਆਂ ਸਨ। ਅੱਜ ਵਿਛੋੜਾ ਹੋਣ ਕਰਕੇ ਬਈ ਇਹ ਸੋਚਿਆ ਵੀ ਨਹੀਂ ਸੀ ਕਿ ਐਸਾ ਹੋ ਜਾਵੇਗਾ, ਇਉਂ ਉਹ ਵੀ ਬਹੁਤ ਦੁਖੀ ਨੇ, ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਜਲ ਜਾ ਰਿਹਾ ਹੈ।
ਮੂਲ ਚੰਦ ਪੁਨ ਚੰਦੋ ਰਾਰੀ, ਰੋਦਨ ਕਰਤ ਵਿਕੁਲ ਪੀ ਬਾਣੀ।
ਬਾਬਾ ਮੂਲ ਚੰਦ ਜੀ ਵੀ, ਚੰਦੋ ਰਾਣੀ ਜੀ ਵੀ, ਮਾਤਾ ਜੀ ਰੋ ਰਹੇ ਨੇ, ਔਰ ਉਹਨਾਂ ਦੀ ਬਾਣੀ ਜੋ ਹੈ ਬੜੀ ਦੁੱਖ ਵਿੱਚ ਭਿੱਜੀ ਹੋਈ, ਬੜੀ ਵਿਆਕੁਲਤਾ ਵਾਲੀ ਬਾਣੀ ਹੈ।
ਨਗਰ ਨਾਰ ਮਿਲਨੇ ਜੋ ਆਈ, ਸਭ ਲੋਚਨ ਜਲ ਤਾਰ ਬਹਾਈ।
ਹੋਰ ਵੀ ਬਹੁਤ ਸਾਰੇ ਨਗਰ ਦੇ ਵਿੱਚ ਜਦੋਂ ਪਤਾ ਲੱਗਿਆ ਇਹ ਮਾਤਾ ਸੁਲੱਖਣੀ ਜੀ ਜਾ ਰਹੇ ਨੇ ਛੱਡ ਕੇ, ਕਿਉਂ ਬਹੁਤਿਆਂ ਲੋਕਾਂ ਵਿੱਚ ਪਤਾ ਲੱਗ ਗਿਆ, ਅਤੇ ਫਿਰ ਸਾਰੇ ਜਣੇ ਜਿੰਨੇ ਵੀ ਆਉਂਦੇ ਨੇ ਉਹ ਵੀ ਰੋਂਦੇ ਨੇ ਦੇਖ ਕੇ ਕਿ ਹੁਣ ਤੁਸੀਂ ਸਾਨੂੰ ਛੱਡ ਚੱਲੇ ਹੋ।
ਬਾਰ ਬਾਰ ਮਿਲ ਕਰ ਬਹੁ ਭਾਂਤੀ, ਬਹੁਰ ਬਹੁਰ ਪਰ ਆਵਤ ਛਾਤੀ।
ਬਾਰ ਬਾਰ ਮਿਲ ਕੇ ਬਹੁਤ ਤਰੀਕੇ ਦੇ ਨਾਲ ਸਭਨਾਂ ਦਾ ਮਨ ਭਰ ਆਉਂਦਾ ਹੈ ਇਹ ਸਾਰਾ ਸਮਾਂ ਦੇਖ ਕੇ, ਕਿਉਂਕਿ ਹਰੇਕ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਣਾ ਇੱਥੇ ਸੁਭਾਵਿਕ ਹੈ।
ਦਿਨ ਬਹੁ ਚੜਿਓ ਪੰਥ ਵੜ ਜਾਣਾ, ਚਲੋ ਸੁਮੂਲੇ ਬਚਨ ਬਖਾਨਾ।
ਪਹਿਲੇ ਦਿਨ ਭਾਈ ਚੜ ਆਇਆ ਜਾਦੇ, ਰਸਤਾ ਪੈਂਡਾ ਆਪਣਾ ਬਹੁਤ ਲੰਬਾ ਹੈ, ਇਸ ਕਰਕੇ ਆਪਾਂ ਨੂੰ ਹੁਣ ਇੱਥੋਂ ਜਲਦੀ ਚੱਲਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਬਾਬਾ ਮੂਲ ਚੰਦ ਜੀ ਨੇ ਬਚਨ ਕਿਹਾ।
ਲਖਮੀ ਦਾਸ ਲੈ ਕਰ ਮਾਤਾ, ਗਮਨੇ ਤਵੈ ਸੰਗ ਨਿਜ ਤਾਤਾ।
ਬਾਬਾ ਲਖਮੀ ਦਾਸ ਜੀ ਨੂੰ ਗੋਦੀ ਚੁੱਕ ਕੇ ਮਾਤਾ ਸੁਲੱਖਣੀ ਜੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਪੇਕਿਆਂ ਵੱਲ ਚੱਲ ਪਏ।
ਸ੍ਰੀ ਚੰਦ ਜੀ ਪੁਰ ਸੁਲਤਾਨਾ, ਰਹੇ ਨਾਨਕੀ ਟਿਕ ਸੁਖਦਾਨਾ।
ਇਧਰੋਂ ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਜੀ ਦੇ ਪਾਸ ਸ੍ਰੀ ਸੁਲਤਾਨਪੁਰ ਸਾਹਿਬ ਹੀ ਰਹਿ ਪਏ।
ਲੈ ਕਰ ਮੂਲਾ ਤਨਿਆ ਸੰਗਾ, ਗਇਓ ਨਗਰ ਨਿਜ ਜਹਿ ਮਨ ਪੰਗਾ।
ਬਾਬਾ ਮੂਲ ਚੰਦ ਜੀ ਲੈ ਕੇ ਮਾਤਾ ਸੁਲੱਖਣੀ ਜੀ ਨੂੰ ਨਾਲ ਆਪਣੇ ਨਗਰ ਵੱਲ ਗਏ ਨੇ, ਪਰ ਮਨ ਜਿਹੜਾ ਹੈ ਉਹ ਬਹੁਤ ਟੁੱਟੇ ਹੋਏ ਮਨ ਦੇ ਨਾਲ, ਬਹੁਤ ਦੁਖੀ ਮਨ ਦੇ ਨਾਲ ਜਾ ਰਹੇ ਹਨ।
ਤਬ ਤੇ ਰਹੀ ਸੁਲੱਖਣੀ ਤਹਿਵਾ, ਜਨਨ ਜਨਕ ਤੇ ਸਦਨ ਹੈ ਜਹਿਵਾ।
ਜਿੱਥੇ ਮਾਤਾ ਪਿਤਾ ਦਾ ਘਰ ਹੈ ਆਪਣੇ ਪੇਕੇ ਘਰ ਜਾ ਕੇ ਤਦੋਂ ਤੋਂ ਲੈ ਕੇ, ਸੋ ਮਾਤਾ ਸੁਲੱਖਣੀ ਜੀ ਆਪਣੇ ਪੇਕੇ ਘਰ ਹੀ ਰਹੇ ਹਨ।
ਕਰਤ ਦੋਹਤੇ ਕੀ ਪ੍ਰਤਪਾਲਾ, ਲਾਲ ਤਮੂਲਾ ਆਨੰਦ ਵਿਸਾਲਾ।
ਆਪਣੇ ਛੋਟੇ ਦੋਹਤੇ ਦੀ ਪਾਲਣਾ ਇੱਧਰ ਕੀਤੀ ਮੂਲ ਚੰਦ ਜੀ ਨੇ, ਬੜਾ ਲਾੜ ਲੜਾਇਆ, ਉੱਧਰ ਸ੍ਰੀ ਚੰਦ ਜੀ ਦਾ ਲਾਲਣ ਪਾਲਣ ਬੇਬੇ ਨਾਨਕੀ ਜੀ ਨੇ, ਭਾਈਆ ਜੈ ਰਾਮ ਜੀ ਨੇ, ਹੋਰ ਬਹੁਤ ਸਾਰੇ ਦਾਸ ਦਾਸੀਆਂ ਹਨ ਉਹਨਾਂ ਨੇ ਕੀਤਾ।
ਦੋਹਰਾ ਪਿੱਖ ਕੁਚਾਲ ਕਲ ਕਾਲ ਕੋ, ਤਰ ਪਰ ਬਪ ਤਰ ਜਾਹੇ।
ਧਰਤੀ ਦੇ ਉੱਤੇ ਕੁਚਾਲੀ ਨੂੰ ਦੇਖ ਕੇ ਖੋਟੀਆਂ ਚਾਲੀਆਂ ਮਰਿਆਦਾਵਾਂ ਵਿਗੜ ਗਈਆਂ, ਜਦੋਂ ਇਹ ਕਲਯੁੱਗ ਦਾ ਸਮਾਂ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਦੇ ਉੱਤੇ ਅਵਤਾਰ ਧਾਰਿਆ ਹੈ।
ਪੂਰਨ ਹੋਇਓ ਧਿਆਏ ਅਬ ਨਮਸਕਾਰ ਮਮਤਾ ਹੈ।
ਕਵੀ ਜੀ ਕਹਿੰਦੇ ਨੇ ਇਹ ਧਿਆ ਜਿਹੜਾ ਸੀ ਇੱਥੇ ਆ ਕੇ ਅਧਿਆ ਪੂਰਾ ਹੋਇਆ, 33ਵਾਂ 34ਵਾਂ ਅਧਿਆ ਅੱਗੇ ਪ੍ਰਾਰੰਭ ਕਰਦੇ ਹਾਂ। ਮੈਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ।
ਦੋਹਰਾ ਸ੍ਰੀ ਗੁਰ ਪੱਗ ਹੈ ਕੀ ਲਿਖਾ ਮਨ ਦਾ ਨੋ ਟਿਕ ਕੀਨ।
ਦੋਹਰਾ ਪਹਿਲਾਂ ਗੁਰਾਂ ਦਾ ਮੰਗਲ ਕਰਦੇ ਨੇ, ਖੁਸ਼ੀਆਂ ਲੈਂਦੇ ਨੇ ਗੁਰਾਂ ਦੀਆਂ। ਕਹਿੰਦੇ ਜੋ ਗੁਰੂ ਕੇ ਚਰਨ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਇਹ ਤਾਂ ਇੱਕ ਚੱਕੀ ਦਾ ਪ੍ਰਮਾਣ ਬਣਾਇਆ ਹੈ। ਜਿਵੇਂ ਚੱਕੀ ਦੇ ਦੋ ਪੁੜ ਹੁੰਦੇ ਨੇ, ਵਿਚਕਾਰ ਕਿੱਲੀ ਹੁੰਦੀ ਹੈ, ਜਿਹੜੇ ਦਾਣੇ ਚੱਕੀ ਦੀ ਕਿੱਲੀ ਦੇ ਕੋਲੇ ਕੋਲੇ ਰਹਿ ਜਾਂਦੇ ਨੇ ਉਹ ਬਚ ਜਾਂਦੇ ਨੇ, ਬਾਕੀ ਸਾਰੇ ਪੀਸੇ ਜਾਂਦੇ ਨੇ। ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪੁੜ ਬਣਾਇਆ ਜਿਹਦੇ ਵਿੱਚ ਫਸ ਕੇ ਸਾਰੀ ਦੁਨੀਆਂ ਦਾ ਆਟਾ ਬਣ ਰਿਹਾ। ਅਤੇ ਪਰ ਕਹਿੰਦੇ ਜਿਹੜੇ ਦਾਸ ਨੇ ਉਹ ਗੁਰੂ ਕੇ ਚਰਨਾਂ ਰੂਪੀ ਕਿੱਲੀ ਦੇ ਨਾਲ ਜੁੜ ਜਾਂਦੇ ਨੇ, ਮਨ ਰੂਪੀ ਜਿਹੜਾ ਦਾਣਾ ਹੈ ਉਹ ਕਿੱਲੀ ਦੇ ਨਾਲ ਜੁੜਨ ਕਰਕੇ, ਸੁਰਤੀ ਸ਼ਬਦ ਰੂਪੀ ਕਿੱਲੀ ਦੇ ਨਾਲ ਜੁੜਨੇ ਕਰਕੇ ਇਹ ਜਿਤਨਾ ਵੀ ਹੈ ਮੋਹ ਆਦਿਕ, ਇਹਨਾਂ ਤੋਂ ਸਾਡਾ ਮਨ ਇਹ ਜਿਹੜਾ ਹੈ ਅਤੇ ਸਰੀਰ ਹੈ ਇਹ ਵਿਕਾਰਾਂ ਤੋਂ ਬਚ ਜਾਂਦਾ ਹੈ।
ਮੋਹਾਦਿਕ ਪਟ ਪਿਟ ਤਨੈ ਰੱਖੇਂਗੇ ਲੱਖ ਦੀਨ।
ਕਹਿੰਦੇ ਨੇ ਮੋਹ ਆਦਿਕ ਜਿਹੜੇ ਪਟ ਨੇ ਪੁੜ ਨੇ ਇਹਨਾਂ ਦੇ ਚੱਕੀ ਦੇ, ਉਹਦੇ ਵਿੱਚ ਸਾਡਾ ਮਨ ਪਿਸਦਾ ਨਹੀਂ ਹੈ, ਕਿਉਂਕਿ ਅਸੀਂ ਗਰੀਬ ਹਾਂ। ਹੱਥ ਜੋੜ ਕੇ ਬੇਨਤੀਆਂ ਕਰਦੇ ਹਾਂ ਜਦੋਂ ਕਿ ਹੇ ਮਹਾਰਾਜ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵ, ਇਹ ਭੀਤਰ ਤੇ ਇਨ ਕੋ ਡਰ ਹੋ ਆਪਨ ਨਿਕਟ ਬੁਲਾਵ, ਹਰ ਜਨ ਮੰਗਲ ਗਾਵ। ਅਥਵਾ ਇਹ ਵੀ ਕਹਿੰਦੇ ਹਾਂ ਗੁਰਾਂ ਦੇ ਚਰਨਾਂ ਚ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਅੰਗਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ।
ਚੌਪਈ ਬਾਲਾ ਕਹਿ ਸੁਨੋ ਸ੍ਰੀ ਅੰਗਦ, ਸ੍ਰੀ ਗੁਰ ਕਥਾ ਦੇ ਸੁਖ ਸੰਪਦ।
ਭਾਈ ਬਾਲਾ ਜੀ ਕਹਿ ਰਹੇ ਨੇ ਹੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਕਥਾ ਹੈ ਨਾ, ਇਹ ਸਾਰਾ ਕੁਝ ਹੀ ਦੇ ਦਿੰਦੀ ਹੈ। ਸੁੱਖ ਸੰਪਦਾ ਚਾਰੇ ਪਦਾਰਥ ਜਿਹੀ ਜੀ ਕੋਈ ਬਿਰਤੀ ਹੈ, ਕਿਉਂ ਉੱਪਰੋਂ ਤਾਂ ਇੱਕੋ ਹੀ ਬਖਸ਼ਿਸ਼ ਚੱਲਦੀ ਸਾਰਿਆਂ 'ਤੇ, ਉਹ ਭਾਂਡਾ ਆਪੋ ਆਪਣਾ ਜਿਹਾ ਜਿਹਾ ਹੁੰਦਾ ਹੈ, ਜਿਹੀ ਜੀ ਭਾਂਡੇ 'ਚ ਤਿਆਰੀ ਹੁੰਦੀ ਹੈ, ਉਹੀ ਜੀ ਕਿਰਪਾ ਨਾਮ ਜਪਣ ਵਾਲਿਆਂ ਨੂੰ ਨਾਮਦਾਨ ਦਿੰਦੀ ਹੈ, ਸੇਵਾ ਮੰਗਣ ਵਾਲਿਆਂ ਨੂੰ ਸੇਵਾ ਮਿਲ ਜਾਂਦੀ ਹੈ, ਵਿਸ਼ੇ ਤੋਂ ਬਚਣ ਵਾਸਤੇ ਉਹਨਾਂ ਨੂੰ ਵਿਸ਼ਿਆਂ ਤੋਂ ਬਚਾ ਲੈਂਦੀ ਹੈ। ਧਰਮ ਅਰਥ ਕਾਮ ਮੋਖ ਮੰਗਣ ਵਾਲਿਆਂ ਨੂੰ ਇਹ ਕਥਾ ਧਰਮ ਅਰਥ ਕਾਮ ਮੋਖ ਦੇ ਦਿੰਦੀ ਹੈ। ਇਸੇ ਤਰ੍ਹਾਂ ਹੀ ਜਿਹਾ ਜਿਹਾ ਵੀ ਕੋਈ ਬੰਦਾ ਸੰਕਲਪ ਕਰਦਾ ਹੈ ਕਥਾ ਨੂੰ ਸੁਣਦਿਆਂ ਹੋਇਆ, ਵੈਸਾ ਹੀ ਕਿਰਪਾ ਸਤਿਗੁਰੂ ਕਰ ਦਿੰਦੇ ਨੇ। ਬੜੇ ਸਾਲ ਹੋ ਗਏ ਆਪਾਂ ਨੂੰ ਕਥਾ ਸੁਣਦਿਆਂ, ਪਰ ਇੱਕ ਗੱਲ ਦਾ ਧਿਆਨ ਕਰਿਓ, ਜਦੋਂ ਜਿਨ੍ਹਾਂ ਦੀ ਕਥਾ ਚੱਲਦੀ ਹੁੰਦੀ ਜਿਹੜੇ ਪਾਤਸ਼ਾਹ ਦੀ, ਉਹ ਵੀ ਹਾਜ਼ਰ ਹੁੰਦੇ ਨੇ ਉਦੋਂ, ਅਤੇ ਜੇ ਭਾਈ ਬਿਧੀ ਚੰਦ ਦੀ ਕਥਾ ਚੱਲਦੀ ਭਾਈ ਬਿਧੀ ਚੰਦ ਵੀ ਹਾਜ਼ਰ ਹੋ ਜਾਂਦੇ ਨੇ। ਤੋ ਇਸ ਤਰ੍ਹਾਂ ਜੇ ਸਾਹਿਬਜ਼ਾਦਿਆਂ ਦੀ ਕਥਾ ਆਈ ਤਾਂ ਸਾਹਿਬਜ਼ਾਦੇ ਵੀ ਹਾਜ਼ਰ ਹੋ ਜਾਂਦੇ ਨੇ, ਕਿਉਂਕਿ ਇਹ ਸਤਿਗੁਰੂ ਦਾ ਬਚਨ ਹੈ ਕਿ ਜਿੱਥੇ ਵੀ ਸਾਡੇ ਸਤਸੰਗਤ ਸਾਨੂੰ ਯਾਦ ਕਰੇਗੀ, ਜਿੱਥੇ ਵੀ ਦੋ ਜਾਣੇ ਗੁਰਸਿੱਖ ਮਿਲ ਕੇ ਬਹਿ ਕੇ ਸਾਡੇ ਬਚਨ ਕਰਨਗੇ, ਅਸੀਂ ਭਾਈ ਉਹਨਾਂ ਤੋਂ ਦੂਰ ਨਹੀਂ ਹਾਂ। ਤਾਂ ਇੱਥੇ ਤਾਂ ਇੰਨੀ ਸੰਗਤ ਬਹਿ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੀ ਹੈ। ਗੁਰੂ ਨਾਨਕ ਦੇਵ ਜੀ ਲੱਭਿਆਂ ਤਾਂ ਲੱਭਦੇ ਹੀ ਨਹੀਂ ਕਿਸੇ ਨੂੰ। ਜਿਵੇਂ ਅੱਗੇ ਚੱਲ ਕੇ ਕਾਮਰੂ ਦੇਸ਼ ਦਾ ਜਦੋਂ ਪ੍ਰਸੰਗ ਆਵੇਗਾ, ਭਰਥਰ ਹਰੀ ਜੀ ਨਾਰਦ ਮੁਨੀ ਨੂੰ ਕਹਿਣ ਲੱਗੇ, ਮੇਰੇ ਕੁਝ ਪ੍ਰਸ਼ਨ ਨੇ, ਉਹਨਾਂ ਦਾ ਉੱਤਰ ਦੇ ਦਿਓ। ਨਾਰਦ ਮੁਨੀ ਜੀ ਕਹਿਣ ਲੱਗੇ, ਤੁਹਾਡੇ ਪ੍ਰਸ਼ਨਾਂ ਦਾ ਉੱਤਰ ਤਾਂ ਵਾਹਿਗੁਰੂ ਹੀ ਦੇ ਸਕਦਾ, ਕਰਤਾਰ ਨਿਰੰਕਾਰ। ਕਹਿੰਦੇ ਜੀ ਉਹ ਤਾਂ ਮਿਲਦੇ ਨਹੀਂ। ਕਹਿੰਦੇ ਨਹੀਂ, ਇਸ ਵਕਤ ਨਿਰੰਕਾਰ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦੁਨੀਆਂ 'ਚ ਆਏ ਹੋਏ ਨੇ। ਕਹਿੰਦੇ ਜੀ ਫਿਰ ਉਹਨਾਂ ਦਾ ਕੋਈ ਅਤਾ ਪਤਾ ਦੱਸੋ, ਮੈਂ ਉੱਥੇ ਪਹੁੰਚ ਜਾਂਦਾ। ਕਹਿੰਦੇ ਉਹ ਅਤਾ ਪਤਾ ਦੱਸ ਕੇ ਤਾਂ ਮਿਲਦੇ ਹੀ ਨਹੀਂ। ਜਿੱਥੇ ਕੋਈ ਬਹਿ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਹੈ, ਗੁਰੂ ਨਾਨਕ ਦੇਵ ਜੀ ਉੱਥੇ ਆਪ ਹੀ ਪਹੁੰਚ ਜਾਂਦੇ ਨੇ। ਬਈ ਤੂੰ ਇੱਥੇ ਬਹਿ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੀ ਜਾ। ਜਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ, ਇੱਥੇ ਆਪੇ ਆ ਜਾਣਗੇ। ਭਰਥਰ ਹਰੀ ਜੀ ਯਾਦ ਕਰਦੇ ਰਹੇ 6 ਮਹੀਨੇ ਤੱਕ। 6 ਮਹੀਨਿਆਂ ਬਾਅਦ ਗੁਰੂ ਨਾਨਕ ਦੇਵ ਜੀ ਉੱਥੇ ਆਪ ਹੀ ਪਹੁੰਚ ਗਏ। ਉਹ ਤਾਂ ਇਕੱਲਾ ਜਾਣਾ ਯਾਦ ਕਰਦਾ ਸੀ, ਇੱਥੇ ਤਾਂ ਉਹਨਾਂ ਦੀ ਸੰਗਤ ਰੋਜ਼ ਯਾਦ ਕਰਦੀ ਉਹਨਾਂ ਨੂੰ। ਤਾਂ ਤੇ ਜਿੱਥੇ ਵੀ ਕੋਈ ਯਾਦ ਕਰੇ, ਗੁਰੂ ਨਾਨਕ ਦੇਵ ਜੀ ਉੱਥੇ ਹਾਜ਼ਰ ਹਨ।
ਨਿਸਬਾਸੁਰ ਰਾਜਾ ਉਦਿਆਨਾ, ਜਿਸ ਦਰਸ਼ਨ ਦੁੱਖ ਦਾਰਿਦ ਹਨ।
ਸੋ ਰਾਤ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੀਆਬਾਨ ਉਜਾੜ ਦੇ ਵਿੱਚ ਬੈਠ ਕੇ ਮੰਗਲ ਲਾ ਰਹੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਦਲਿੱਦਰ ਨਾਸ ਹੋ ਜਾਂਦਾ ਹੈ।
ਭਗਤ ਜਗਤ ਮੈਂ ਮਗ ਪ੍ਰਗਟਾਵਨ, ਕੁਮਤ ਕੁਪੰਥ ਕੁਦੰਬ ਮਿਟਾਵਨ।
ਧੰਨ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਹੀ ਇਸੇ ਕਰਕੇ ਧਾਰਿਆ ਕਿ ਜਗਤ ਦੇ ਵਿੱਚ ਭਗਤੀ ਨੂੰ ਇੱਕ ਤਾਂ ਪ੍ਰਗਟ ਕਰਨਾ, ਇੱਕ ਕੁਮਤ ਜਿਹੜੀ ਪੈ ਗਈ ਲੋਕਾਂ ਦੇ ਅੰਦਰ, ਇੱਕ ਕੁਪੰਥ ਖੋਟਾ ਪੰਥ, ਇੱਕ ਕੁਦੰਬ ਖੋਟਾ ਪਖੰਡ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਟਣ ਵਾਸਤੇ ਦੁਨੀਆਂ ਬਹੁਤ ਹੀ ਜ਼ਿਆਦਾ ਥੱਲੇ ਨੂੰ ਚਲੀ ਗਈ। ਲੋਕਾਂ ਨੇ ਕੁਛ ਉਲਝਾ ਵੀ ਲਈ, ਔਰ ਦੱਸਣ ਵਾਲਿਆਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਇੰਨਾ ਪਾ ਦਿੱਤਾ, ਪਰ ਗੁਰੂ ਨਾਨਕ ਦੇਵ ਜੀ ਨੇ ਸਾਰੇ ਵਹਿਮਾਂ ਭਰਮਾਂ 'ਚੋਂ ਕੱਢ ਕੇ ਇੱਕ ਬਚਨ ਦੱਸ ਦਿੱਤਾ ਕਿ ਜਾਂ ਤਾਂ 1000 ਕੰਮ ਕਰ ਲਓ, 1,00,000 ਕਰ ਲਓ, 1,00,00,000 ਕਰ ਲਓ, ਅਤੇ ਜਾਂ ਫਿਰ ਉਹਦੇ ਬਰਾਬਰ ਇੱਕੋ ਹੀ ਕੰਮ ਕਰ ਲਓ। ਸਾਰੀ ਦੁਨੀਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਾਰੇ ਪਾਸਿਆਂ ਤੋਂ ਰੋਕ ਕੇ ਇੱਕ ਕੰਮ ਕਰਨ ਲਈ ਕਿਹਾ। ਇਹ ਨਹੀਂ ਕਿਹਾ ਕਿ ਆਹ ਕੰਮ ਕਰ ਲਓ, ਉੱਥੇ ਪਾਣੀ ਦੇ ਲਓ, ਉੱਥੇ ਫਲਾਣੇ ਥਾਂ ਲੱਸੀ ਪਾ ਦਿਓ, ਉੱਥੇ ਆਹ ਕਰ ਦਿਓ। 50,000 ਤਾਂ ਕਿਰਿਆ ਕਰਮ ਹੈ, ਵੇਦਾਂ ਦੇ ਵਿੱਚ 1,00,000 ਸੁਰਤੀ ਹੈ, 80,000 ਤਾਂ ਕਰਮ ਕਾਂਡ ਹੀ ਹੈ। ਇਹੋ ਜਿਹਾ ਫਲਾਣੇ ਥਾਂ ਲੱਸੀ ਪਾਓ, ਉੱਥੇ ਚੌਲ ਪਾਓ, ਉੱਥੇ ਦਹੀਂ ਪਾਓ, ਉੱਥੇ ਗੁੜ ਪਾਓ, ਸਾਡੇ ਤਾਂ ਲੱਕ ਹੀ ਆਕੜ ਜਾਣਗੇ ਇੱਥੇ ਕਰਦਿਆਂ ਕਰਦਿਆਂ ਇਹ ਕੰਮ। ਮਹਾਰਾਜ ਕਹਿੰਦੇ ਕੋਈ ਕਰਨ ਦੀ ਲੋੜ ਨਹੀਂ ਹੈ, ਇੱਕ ਕੰਮ ਕਰੋ, ਸਾਰੇ ਜਾਣੇ ਇਕੱਠੇ ਹੋ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿੰਦੇ ਯਾਰ ਵਾਹਿਗੁਰੂ ਨੂੰ ਮੰਨ ਲਿਆ, ਬਾ ਬਾਕੀ ਸਭ ਵਿੱਚ ਹੀ ਆ ਗਏ, 80,000 ਕਰਮ ਕਾਂਡ ਵੀ ਵਿੱਚ ਹੀ ਆ ਗਿਆ, ਕੁਛ ਕਰਨ ਦੀ ਲੋੜ ਨਹੀਂ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਜਿਆ ਹੈ, ਬਸ ਉੱਥੇ ਸਭ ਕੁਛ ਆ ਜਾਂਦਾ ਹੈ। ਇਹਦੇ 'ਚ ਇੱਕ ਹੋਰ ਪ੍ਰਮਾਣ ਵੀ ਹੈ। ਇੱਕ ਵਾਰ ਸਾਰੇ ਦੇਵਤੇ ਕਹਿੰਦੇ ਮੈਂ ਵੱਡਾ, ਤਾਂ ਕਹਿੰਦੇ ਜਿਹੜਾ ਧਰਤੀ ਦੀ ਪਰਿਕਰਮਾ ਪਹਿਲਾਂ ਕਰਿਆ ਹੋਊਗਾ ਉਹ ਵੱਡਾ ਗਿਣਿਆ ਜਾਊਗਾ। ਹਰੇਕ ਜਣਾ ਆਪੋ ਆਪਣੀ ਸਵਾਰੀ ਲੈ ਕੇ ਚੱਲ ਪਿਆ, ਮੈਂ ਪਹਿਲਾਂ ਪਹੁੰਚਾਂਗਾ। ਮੈਂ ਗਣੇਸ਼ ਜੀ ਪਿੱਛੇ ਰਹਿ ਗਏ, ਉਹ ਆਪਣੇ ਪਿਤਾ ਸ਼ਿਵ ਜੀ ਨੂੰ ਪੁੱਛਣ ਲੱਗੇ ਬਈ ਮੈਂ ਤਾਂ ਪਿੱਛੇ ਹੀ ਰਹਿ ਜਾਂ, ਮੇਰੀ ਤਾਂ ਸਵਾਰੀ ਮਾੜੀ ਹੈ, ਚੂਹੇ 'ਤੇ ਸਵਾਰੀ ਕਰਦਾ ਉਹ, ਮੈਨੂੰ ਕੋਈ ਤਰੀਕਾ ਦੱਸੋ। ਸ਼ਿਵ ਜੀ ਕਹਿੰਦੇ ਇਉਂ ਕਰ, ਦੇਖ ਤੈਨੂੰ ਮੈਂ ਭੇਤ ਦੀ ਗੱਲ ਦੱਸਦਾ ਇੱਕ, ਕਿ ਜਿਹੜਾ ਰਾਮ ਦਾ ਨਾਮ ਹੈ ਨਾ ਪਰਮੇਸ਼ਰ ਦਾ, ਇਹ ਸਭ ਤੋਂ ਵੱਡਾ ਹੈ। ਤੁਲਸੀ ਦੇ ਪੱਤੇ 'ਤੇ ਰਾਮ ਦਾ ਨਾਮ ਲਿਖ ਕੇ ਇੱਕ ਪੱਥਰ 'ਤੇ ਰੱਖਤਾ ਉਹਨਾਂ ਨੇ, ਕਹਿ ਰਹੇ ਤੂੰ ਇਹਦੀਆਂ ਪਰਿਕਰਮਾ ਕਰ ਲੈ ਬਸ। ਜਿਹਨੇ ਰਾਮ ਦੇ ਨਾਮ ਦੀਆਂ ਪਰਿਕਰਮਾ ਕਰ ਲਈਆਂ ਉਹ ਸਾਰੀਆਂ ਹੀ ਪਰਿਕਰਮਾ ਹੋ ਗਈਆਂ। ਗਣੇਸ਼ ਜੀ ਨੇ ਐਂ ਕੀਤਾ, ਜਦੋਂ ਸਾਰੇ ਦੇਵਤੇ ਆਏ ਉਹ ਕਹਿੰਦੇ ਹਰੇਕ ਜਗ੍ਹਾ ਗਣੇਸ਼ ਜੀ ਦੇ ਨਿਸ਼ਾਨ ਪਹਿਲਾਂ ਹੀ ਦਿਖੇ ਸਾਨੂੰ, ਬਈ ਇਹ ਕਦੋਂ ਆ ਗਏ ਅਤੇ ਕਦੋਂ ਚੱਲੇ। ਕਹਿੰਦੇ ਬਸ ਐਵੇਂ ਹੀ ਹੈ, ਜਿਹੜਾ ਪਹਿਲਾਂ ਪਹੁੰਚ ਗਿਆ ਸੋ ਪਹੁੰਚ ਗਿਆ, ਇਸ ਕਰਕੇ ਉਹ ਵੱਡੇ ਬਣ ਗਏ। ਉਹ ਤਾਂ ਇਕੱਲਾ ਰਾਮ ਲਿਖਿਆ ਸੀ ਨਾ, ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਵਾ ਕੁ 5000 ਵਾਰ ਤਾਂ ਹਰ ਹਰ ਹੀ ਲਿਖਿਆ ਹੋਇਆ, 50000 ਵਾਰੀ ਨਾਨਕ ਨਾਮ ਲਿਖਿਆ ਹੋਇਆ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰ ਲੈਂਦਾ ਇੱਕ ਵਾਰੀ, ਉਹ ਪੂਰੇ ਬ੍ਰਹਿਮੰਡ ਦਾ ਹੀ ਚੱਕਰ ਲਾ ਦਿੰਦਾ। ਉਹਨੂੰ ਲੋੜ ਹੀ ਨਹੀਂ ਤੀਰਥਾਂ 'ਤੇ ਜਾਣ ਦੀ, ਉੱਥੇ ਜਾਣ ਦੀ, ਉੱਥੇ ਜਾਣ ਦੀ, ਕਿਤੇ ਲੋੜ ਨਹੀਂ ਪੈਂਦੀ। ਬਸ ਜੇ ਕਮੀ ਆ ਤਾਂ ਆਪਣੇ ਇੱਕ ਵਿਸ਼ਵਾਸ ਵਿੱਚ ਹੈ। ਬਸ ਇਹ ਗੱਲ ਨਿਸ਼ਚਾ ਕਰ ਲਓ, ਵਿਸ਼ਵਾਸ ਕਰ ਲਓ ਕਿ ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੇ ਮੱਥਾ ਟੇਕਤਾ ਤਾਂ ਬਸ ਸਾਰਾ ਕੁਝ ਹੀ ਹੋ ਗਿਆ, ਸਭ ਮੱਥੇ ਟੇਕ ਕੇ ਗਏ। ਇਹਨਾਂ ਦੀ ਪਰਿਕਰਮਾ ਕਰ ਲਈ ਤਾਂ ਸਾਰੀਆਂ ਹੀ ਪਰਿਕਰਮਾ ਹੋ ਗਈਆਂ, ਜੇ ਇਹਨਾਂ ਨੂੰ ਚੌਰ ਕਰ ਲਈ ਤਾਂ ਸਾਰੀਆਂ ਹੀ ਚੌਰਾਂ ਹੋ ਗਈਆਂ, ਹੋਰ ਕੋਈ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈ। ਗੱਲ ਭਰੋਸੇ 'ਤੇ ਖੜ੍ਹੀ ਹੈ। ਅੱਜ ਦੇ ਦਿਨ ਵਿੱਚ ਸਾਡੇ ਭਰੋਸੇ ਨੂੰ ਡਲਾਉਣ ਵਾਲੇ ਬਹੁਤ ਲੋਕ ਨੇ, ਸਾਡੇ ਆਪਣੇ ਹੀ ਡਲਾਈ ਜਾਂਦੇ ਨੇ, ਤਾਂ ਬਾਹਰਲਿਆਂ ਨੇ ਤਾਂ ਕੀ ਨਹੀਂ ਡਲਾਉਣਾ, ਉਹ ਤਾਂ ਡਲਾਉਣਗੇ ਹੀ ਡਲਾਉਣਗੇ ਸਾਨੂੰ। ਇਸ ਕਰਕੇ ਜਿਨ੍ਹਾਂ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ 'ਤੇ ਇੱਥੇ ਆ ਗਿਆ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ। ਮਹਾਰਾਜ ਕਹਿੰਦੇ ਪ੍ਰਤੱਖ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਚਵਰ ਛਤਰ ਦੇ ਤਖ਼ਤ ਦੇ ਮਾਲਕ ਦਸਾਂ ਗੁਰਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਭਰੋਸਾ ਕਰਕੇ ਜੇ ਚੱਲੀਏ ਤਾਂ ਸਤਿਗੁਰੂ ਕਹਿੰਦੇ ਫਿਰ ਸਾਰਾ ਕੁਝ ਹੀ ਠੀਕ ਹੈ।
ਕੀਰਤ ਨਾਮ ਪ੍ਰਤਾਪ ਵਧਾਵਨ ਸ਼ੁਭ ਮਾਰਗ ਮਾਨਵ ਕੋ ਪਾਵਨ।
ਹੁਣ ਬੰਦਿਆਂ ਨੂੰ ਸ਼ੁਭ ਮਾਰਗ 'ਤੇ ਪਾਉਣ ਵਾਸਤੇ ਅਤੇ ਸੰਸਾਰ ਦੇ ਅੰਦਰ ਜਿਹੜੇ ਦੀਨ ਸੀ, ਲੋਕ ਗਰੀਬ ਸਨ, ਜਿਨ੍ਹਾਂ ਕੋਲ ਕੋਈ ਜੱਗ ਪੂਜਾ ਪਾਠ ਕਰਨ ਦੀ ਹਿੰਮਤ ਨਹੀਂ ਹੈ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਤਾਂ ਸ਼ੂਦਰ ਨੇ, ਕੰਗਾਲ ਨੇ, ਇਹ ਤਾਂ ਕੁਛ ਕਰ ਨਹੀਂ ਸਕਦੇ, ਇਹਨਾਂ ਦੀਆਂ ਤਾਂ ਬੁੱਧੀਆਂ ਹੀ ਨਹੀਂ ਕੰਮ ਕਰਦੀਆਂ, ਇਹ ਕੀ ਵੇਦ ਪੜ੍ਹ ਲੈਣਗੇ। ਜਿੱਥੇ ਖੱਤਰੀ ਸੂਦ ਅਤੇ ਵੈਸ ਅਧਿਕਾਰ ਹੀ ਨਹੀਂ ਸੀ ਵੇਦ ਪੜ੍ਹਨ ਦਾ, ਇਹਨਾਂ ਨੇ ਕੀ ਵੇਦ ਪੜ੍ਹ ਲੈਣਾ ਕਹਿੰਦੇ। ਫਿਰ ਕਹਿੰਦੇ ਇਹਨਾਂ ਨੇ ਕੀ ਦਾਨ ਕਰ ਲੈਣਾ, ਇਹਨਾਂ ਨੇ ਕੀ ਤ੍ਰਾਟਕ ਸਾਧ ਲੈਣੇ ਨੇ। ਮਹਾਰਾਜ ਨੇ ਸੋਚਿਆ ਕਿ ਦੇਖੋ ਲੋਕਾਂ ਨੇ ਕਿੰਨੀਆਂ ਵੰਡੀਆਂ ਪਾਈਆਂ ਆਪਸ ਦੇ ਵਿੱਚ, ਬੰਦੇ ਉਹੀ ਨੇ ਜਦੋਂ ਕਿ ਦੁਨੀਆਂ ਨੂੰ ਤਾਰਨਾ ਸੀ ਨਾਮ ਨੇ, ਅਤੇ ਇਹਨਾਂ ਨੇ ਉਲਝਾ ਦਿੱਤਾ ਯੱਗ ਕਰਮ ਕਰੋ, ਪੂਜਾ ਕਰੋ, ਆਹ ਕਰੋ, ਉਹ ਕਰੋ, ਤਪੱਸਿਆ ਆਦਿਕ ਦੇ ਵਿੱਚ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਇੱਕੋ ਹੀ ਫੈਸਲਾ ਕੀਤਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਸ ਕਰਮ ਲਈ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ।
ਇਹ ਬਿਦ ਕੀ ਇੱਛਾ ਉਰ ਤਾਰੇ ਜਪੈ ਨਾਮ ਜੇ ਸੰਤ ਮੁਰਾਰੀ।
ਇਸ ਤਰੀਕੇ ਦੀ ਇੱਛਾ ਧਾਰਨ ਕੀਤੀ ਮੁਰਾਰੀ ਅਕਾਲ ਪੁਰਖ ਵਾਹਿਗੁਰੂ ਨੇ, ਜਿਨ੍ਹਾਂ ਦਾ ਨਾਮ ਸਾਰੇ ਸੰਤ ਮਹਾਤਮਾ ਰਿਸ਼ੀ ਮੁਨੀ ਜਪਦੇ ਹਨ।
ਮਾਨਨ ਮਨ ਕੋ ਹਾਨਨ ਮਾਨਾ ਦੀਨਨ ਕੋ ਤਾਰਨ ਭਗਵਾਨਾ।
ਹੁਣ ਜਿਹੜੇ ਸੰਸਾਰ ਦੇ ਅੰਦਰ ਬੜੇ ਬੜੇ ਮਾਨੀ ਹੰਕਾਰੀ ਬੈਠੇ ਸੀ, ਉਹਨਾਂ ਦੇ ਮਨ ਦਾ ਹੰਕਾਰ ਦੂਰ ਕਰਨ ਲਈ, ਅਤੇ ਜਿਹੜੇ ਬਿਲਕੁਲ ਵਿਚਾਰੇ ਦੀਨ ਸਨ, ਗਰੀਬ ਸਨ, ਜਿਨ੍ਹਾਂ ਨੂੰ ਮਾੜੇ ਕਹਿ ਕੇ ਤਿਰਸਕਾਰਿਆ ਜਾਂਦਾ ਸੀ ਇਸਤਰੀ ਦੇ ਸਮੇਤ, ਤੋ ਇਸਤਰੀ ਸਮੇਤ ਹੀ ਸੀ ਸਾਰਾ ਕੁਛ, ਇਹਨੂੰ ਬਹੁਤ ਮਾੜੀ ਮੰਨਿਆ ਸੀ। ਤੋ ਇਸੇ ਪ੍ਰਕਾਰ ਗਰੀਬਾਂ ਨੂੰ ਮਾੜੇ ਮੰਨਣਾ, ਵੀ ਅਸੀਂ ਜ਼ਿਆਦਾ ਜਿਹੜੇ ਪੈਸੇ ਵਾਲੇ ਲੋਕ ਸੀ ਉਹ ਆਪਣੇ ਵੱਖਰੇ ਵੱਖਰੇ ਕਾਢਾਂ ਕੱਢ ਲੈਂਦੇ ਸੀ, ਧਰਮ ਬਣਾ ਲੈਂਦੇ, ਗਰੀਬਾਂ ਨੂੰ ਆਪਣੇ ਗੁਲਾਮ ਬਣਾ ਲਿਆ, ਤੂੰ ਨਹੀਂ ਤਰ ਸਕਦਾ, ਉਹ ਤੈਨੂੰ ਨਹੀਂ ਹਲੇ ਸੋਝੀ ਹੈ। ਜਿਵੇਂ ਤਰਲੋਚਨ ਬ੍ਰਾਹਮਣ ਨੇ ਧੰਨੇ ਨੂੰ ਪੱਥਰ ਲਪੇਟ ਕੇ ਦੇ ਦਿੱਤਾ, ਕਹਿੰਦੇ ਜੱਟ ਨੂੰ ਕੀ ਪਤਾ ਹੈ, ਇੱਕ ਗਾਂ ਲੈ ਲਈ, ਪਰ ਧੰਨੇ ਨੇ ਪੱਥਰ 'ਚੋਂ ਹੀ ਰੱਬ ਨੂੰ ਪਾ ਲਿਆ। ਆਪਣੇ ਨਿਸ਼ਚੇ ਅਤੇ ਸ਼ਰਧਾ ਦੀ ਮਨ ਦੀ ਇਕਾਗਰਤਾ 'ਚ ਹੁੰਦਾ ਹੈ, ਹੋਰ ਪੱਥਰ 'ਚੋਂ ਨਹੀਂ, ਨਿਸ਼ਚੇ ਨਾਲ ਹੀ ਸਾਰਾ ਕੁਛ ਹੋ ਗਿਆ ਉਹਦੇ ਨਾਲ, ਕਿਉਂਕਿ ਉਹਦਾ ਮਨ ਹੀ ਇੰਨਾ ਇਕਾਗਰ ਹੋ ਗਿਆ ਕਿ ਉਹਨੂੰ ਅਵਿਨਾਸੀ ਜੀਵਨ ਕੋ ਦਾਤਾ ਹਰੇਕ ਜਗ੍ਹਾ ਹੀ ਦਿਖਣ ਲੱਗ ਪਿਆ। ਇਸ ਤਰ੍ਹਾਂ ਮਹਾਰਾਜ ਨੇ ਮਾਨੀਆਂ ਦਾ ਮਾਨ ਦੂਰ ਕਰਨ ਲਈ, ਹੰਕਾਰ ਤੋੜਨ ਲਈ ਅਤੇ ਗਰੀਬਾਂ ਨੂੰ ਤਾਰਨ ਲਈ ਕਲਯੁਗ ਦੇ ਵਿੱਚ ਅਵਤਾਰ ਧਾਰਿਆ।
ਦੋਹਰਾ ਜਿਸ ਕੀ ਕਰੁਣਾ ਤੇ ਮੁੱਚੈ ਕਲ ਕੇ ਕਲੁਖ ਕਲੇਸ਼।
ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਕਲਯੁਗ ਦੇ ਜਿਹੜੇ ਨੇ ਨਾ ਕਲੇਸ਼, ਸਾਰੇ ਕਲੇਸ਼ ਕਲਯੁਗ ਦੇ ਵਿੱਚ